खलीफा हारून रशीद दी राजधानी ते जबीदा दी फबाई पुरी जो कदे रूम ईरान अरब दी केंद्री नगरी रही अज अजे सुती पई सी। नगरी तों बार एक टिकाणे अजिहा मिठा राग आरंभ हो गया कि सुन सुन के जियो मगन हुंदा जांदा है। अमृत वेला है, त्रैपहरा वज चुका है, मिठी मिठी त्रेल पै रही है, पिन्नी पिन्नी रहण है, सितारे नूरी नैणा नाल अरशां तों फरशां वल तक रहे हन ते सुखां दे झोके दे रहे हन। रस दी फुहार पै रही है, साफ ते हल्की हवा दी निक्की निक्की रिवी रुमक रही है। दरिया दे पानी दे गल लग के आ रही हवा ठंडी ते रस भरी होई होई रसदान कर रही है। पिछली रात दे चंद दी चांदनी मद्दम मद्दम नूर लै के धरती ते विछी जा रही है। इस कुदरत दे टिकाओ ते रस भरे रंग विच सरोध हो रहा है, आसा दी दिल खिच रागणी वज रही है। जो इस वेले किसे जाग रहे मन नूं आपे विच लिजा के आपे दे रस रंग विच मस्तियां दे देश पहुंचा रही है, इन्ने नूं कोई सोहना गला भी साज दे नाल छिड़िया ते आवाज आई, बलहारी गुरे अपने द्योहाड़ी सदवार, जिन मानस ते देव ते किए करत न लागी वार। हैं तुरकानी धरती वसों मुसलमाना दी, इत्थे आसा दी वार की कु अपड़ी। हां जी, आसा दी वार दा मालक, आसा दी वार इस इलाही भेत दसण वाला दाता आप जू पहुंचा होया है ते कई दिनां तों इत्थे रंग ला रहा है। लोकी आउंदे हन, उन्हां दा सत्संग करदे हन, उपदेश सुनदे हन, सच्ची सुची रब्बी प्यार दी गल समझदे ते कमाउंदे हन। हां, दाता उन्हां नूं उन्हां दी बोली विच समझाउंदा है, समझदे हन, जी दान लैंदे हन ते रब दे नाम दी लिव विच ज्यों ज्यों पैंदे हन। ऐसे थोड़े जे शरीरां दा इत्थे सत्संग है। ਉਹ ਸਵੇਰੇ ਸ਼ਹਿਰੋਂ ਨਿਕਲ ਕੇ ਇਸ ਟਿਕਾਣੇ ਜੋ ਸ਼ਹਿਰੋਂ ਬਾਹਰ ਹੈ ਆ ਜੁੜਦੇ ਹਨ, ਕੀਰਤਨ ਸੁਣਦੇ ਹਨ, ਚਾਹੋ ਸਮਝਦੇ ਨਹੀਂ ਪਰ ਰਾਗ ਦੀ ਸੁਰ ਲੈ ਉਹਨਾਂ ਨੂੰ ਜੋੜ ਦਿੰਦੀ ਹੈ। ਦਾਤੇ ਦਾ ਦਰਸ਼ਨ ਆਤਮ ਰੰਗ ਲਾ ਦਿੰਦਾ ਹੈ। ਕਈ ਲੋਕ ਇਹਨਾਂ ਵਿੱਚ ਜਪਜੀ ਦਾ ਅਰਥ ਭਾਵ ਆਪਣੀ ਬੋਲੀ ਵਿੱਚ ਸੁਣਦੇ ਹਨ ਤੇ ਯਾਦ ਲਈ ਲਿਖ ਲੈਂਦੇ ਹਨ। ਐਂ ਉਸ ਧਰਤੀ ਵਿੱਚ ਜਿੱਥੇ ਕਿ ਮੁਸਲਮਾਨੀ ਤੇਜ ਸਿਖਰਾਂ 'ਤੇ ਹੈ, ਆਪਣਾ ਸਿੱਕਾ ਜਮਾ ਕੇ ਜਾ ਬੈਠੇ ਹਨ ਅਰਸ਼ਾਂ ਤੋਂ ਗੁਰੂ ਹੋ ਕੇ ਆਏ ਗੁਰੂ ਨਾਨਕ ਦੇਵ ਜੀ। ਪਰ ਇਹ ਨਹੀਂ ਸਮਝਣਾ ਚਾਹੀਏ ਕਿ ਆਪ ਨਾਲ ਉੱਥੇ ਵਿਖਾਂਦ ਨਹੀਂ ਹੋਈ, ਹੋਈ ਔਰ ਚੰਗੀ ਜ਼ੋਰਦਾਰ ਹੋਈ। ਆਪ ਦੇ ਟਿਕਣ ਦਾ, ਉਪਦੇਸ਼ ਦਾ, ਕੀਰਤਨ ਦਾ ਚਰਚਾ ਸ਼ਹਿਰ ਵਿੱਚ ਤੁਰ ਪਿਆ। ਜੋ ਲੋਕ ਮਰੀਦ ਹੋਏ ਉਹਨਾਂ ਨਾਲ ਈਰਖਾ ਤੇ ਤੁਅਸਬ ਆਰੰਭ ਹੋ ਗਿਆ। ਮੁਸਲਮਾਨੀ ਸ਼ਰ੍ਹਾਂ ਵਿੱਚ ਰਾਗ ਕਰਨਾ ਮਨੇ ਹੈ। ਇਸ ਰਾਗ ਤੇ ਚਰਚਾ ਚੱਲੀ, ਲੋਕਾਂ ਨੇ ਕਿਹਾ ਕਿ ਇਹ ਕੌਣ ਹੈ ਜੋ ਫਕੀਰ ਹੋ ਕੇ ਅੱਲਾ ਵਾਲਾ ਕਹਿਲਾ ਕੇ ਮੁਰਸ਼ਿਦ ਬਣ ਕੇ ਫੇਰ ਰਾਗ ਕਰਦਾ ਤੇ ਸੁਣਦਾ ਹੈ। ਫਿਰ ਇਸ ਦੇ ਸੇਵਕਾਂ ਵਿੱਚੋਂ ਪੰਜ ਵੇਲੇ ਦੀ ਨਮਾਜ਼ ਕੋਈ ਨਹੀਂ ਪੜ੍ਹਦਾ। ਜੋ ਕੁਛ ਮਰੀਦ ਹੋਏ ਹਨ ਸੋ ਕੁਛ ਵਿਰਧ ਤਾਂ ਕਰਦੇ ਹਨ, ਪਤਾ ਨਹੀਂ ਕੀ ਤੇ ਕਾਹਦਾ। ਫਿਰ ਵਿੱਚ ਵਿੱਚ ਲੋਕੀ ਉਹਨਾਂ ਦੀ ਰੂਹਾਨੀ ਤਾਕਤ ਦੀਆਂ ਗੱਲਾਂ ਵੀ ਸੁਣਦੇ ਹਨ, ਕਰਾਮਾਤ ਵੀ ਦੇਖਦੇ ਸਨ ਜੋ ਕਿ ਇਬਰਾਨੀ ਪੈਗੰਬਰਾਂ ਦੇ ਕਾਇਲ ਲੋਕ ਨਬੀ ਦੀ ਨਿਸ਼ਾਨੀ ਸਮਝਦੇ ਸਨ। ਕਈ ਵੇਰ ਕੋਈ ਇਕੱਲਾ ਆਦਮੀ ਤੇ ਕਦੇ ਕਈਆਂ ਦੇ ਝੁਰਮਟ ਰਲ ਕੇ ਜਾਂਦੇ ਸਨ ਕਿ ਕੋਈ ਬਹਿਸ ਛੇੜੀਏ, ਬੇਅਦਬੀ ਕਰੀਏ, ਪਰ ਬਹਿਸ ਛੇੜ ਕੇ ਮੂੰਹ ਦਿਖਾਉਂਦੇ ਸਨ ਔਰ ਚਿਹਰੇ ਦਾ ਰੋਬ ਤੇ ਪ੍ਰਭਾਵ ਦੇਖ ਕੇ ਬੇਅਦਬੀ ਦਾ ਹੌਸਲਾ ਟਹਿ ਜਾਂਦਾ ਸੀ। ਤਦ ਵੀ ਸ਼ਰ੍ਹਾਂ ਵਿਰੁੱਧ ਇੱਕ ਦੋ ਗੱਲਾਂ ਤੱਕ ਤੱਕ ਕੇ ਵਿਰੋਧ ਦਿਨੋਂ ਦਿਨ ਵੱਧ ਰਿਹਾ ਸੀ। ਅੰਤ ਵਿਰੋਧੀ ਲੋਕਾਂ ਨੇ ਇਹ ਸਲਾਹ ਕੀਤੀ ਕਿ ਆਪਣੇ ਸ਼ਹਿਰ ਦੇ ਅਤੇ ਮੁਸਲਮਾਨੀ ਦੁਨੀਆਂ ਦੇ ਵੱਡੇ ਪੀਰ ਹਜ਼ਰਤ ਦਸਤਗੀਰ ਦੀ ਗੱਦੀ ਤੇ ਸੱਜਾਦਾ ਨਸ਼ੀਨ ਨੂੰ ਆਖੀਏ ਉਹ ਠੀਕ ਉਪਰਾਲਾ ਕਰ ਸਕਣਗੇ। ਆਪ ਉਹ ਪੀਰ ਹਨ, ਸ਼ਰ੍ਹਾਂ ਦਾ ਫਤਵਾ ਲੈ ਦੇ ਸਕਦੇ ਹਨ, ਵਕਤ ਦੇ ਹਾਕਮ ਨੂੰ ਕਹਿ ਕੇ ਦੰਡ ਦਿਵਾ ਸਕਦੇ ਹਨ। ਇਉਂ ਸੋਚ ਕੇ ਪੀਰ ਜੀ ਪਾਸ ਸ਼ਿਕਾਇਤ ਪਹੁੰਚਾਈ। ਪੀਰ ਜੀ ਨੇ ਡੂੰਘੀ ਵਿਚਾਰ ਕੀਤੀ ਕਿ ਜੋ ਸ਼ਖਸ ਇਸ ਧਰਤੀ ਤੇ ਆ ਕੇ ਸਾਡੇ ਵੱਡਿਆਂ ਦੇ ਰੋਜ਼ੇ ਲਾਗੇ ਬੈਠ ਕੇ ਸਰੋਧ ਕਰਦਾ ਹੈ ਤੇ ਜਾਣਦਾ ਹੈ ਕਿ ਮੁਸਲਮਾਨ ਇਸ ਗੱਲ ਨੂੰ ਰਵਾ ਨਹੀਂ ਰੱਖਣਗੇ, ਉਹ ਜ਼ਰੂਰ ਦਿਮਾਗ ਵਿੱਚ ਕੁਝ ਸੋਚ ਤੇ ਤਾਕਤ ਰੱਖਦਾ ਹੈ, ਨਹੀਂ ਤਾਂ ਕੋਈ ਮਾਮੂਲੀ ਇਨਸਾਨ ਇੰਨੀ ਦਲੇਰੀ ਕਦ ਕਰ ਸਕਦਾ ਹੈ ਕਿ ਜਿਸ ਦਾ ਫਲ ਸ਼ਰ੍ਹਾਂ ਵੱਲੋਂ ਦੰਡ ਮਿਲਣਾ ਸਫਾ ਪਿਆ ਦਿਸਦਾ ਹੋਵੇ। ਹਿੰਦੂ ਉਹ ਨਹੀਂ ਹੋ ਸਕਦਾ, ਕਿਉਂਕਿ ਇੰਨੀ ਦਲੇਰੀ ਤੇ ਸਾਹਸ ਹਿੰਦੂ ਵਿੱਚ ਕਿੱਥੇ ਹੈ ਕਿ ਇੰਨੀ ਦੂਰ ਆ ਕੇ ਇਹ ਕੁਛ ਕਰੇ, ਤਾਂ ਤੇ ਮੈਂ ਸਹਿਜ ਨਾਲ ਕਦਮ ਚਾਵਾਂ। ਇਹ ਸੋਚ ਕੇ ਆਪਣੀ ਵੱਲੋਂ ਸੁਨੇਹਾ ਘੱਲਿਆ ਕਿ ਸਰੋਧ ਬੰਦ ਕਰੋ, ਇਹ ਇੱਥੇ ਕਰਨਾ ਮਨਾ ਹੈ। ਸੋ ਜਾਂ ਆਦਮੀ ਮਨਾ ਕਰਨ ਆਏ ਤਾਂ ਬਾਬੇ ਕਿਹਾ, ਜਾਓ ਲੱਗ ਪੀਰ ਨਾ ਆਵੇ ਤਾਂ ਲੱਗ ਸਰੋਧ ਬੰਦ ਨਹੀਂ ਕਰਦੇ। ਬਗਦਾਦ ਵਿੱਚ ਪੀਰ ਦਸਤਗੀਰ ਦੀ ਗੱਦੀ ਬੜੀ ਪ੍ਰਸਿੱਧ ਗੱਦੀ ਹੈ। ਹੁਣ ਤੱਕ ਸਾਰੇ ਮੁਸਲਮਾਨੀ ਦੇਸ਼ਾਂ ਤੋਂ ਲੋਕ ਉੱਥੇ ਜਾਂਦੇ ਹਨ। ਹਿੰਦੁਸਤਾਨ ਵਿੱਚ ਵੀ ਉਸ ਗੱਦੀ ਦੇ ਬਹੁਤ ਚੇਲੇ ਹਨ। ਇਨ੍ਹੀਂ ਦਿਨੀ ਜਿਨ੍ਹਾਂ ਦੀ ਵਾਰਤਾ ਅਸੀਂ ਲਿਖ ਰਹੇ ਹਾਂ, ਉੱਥੇ ਕੋਈ ਹਿੰਦੁਸਤਾਨੀ ਮੁਸਲਮਾਨ ਵੀ ਗੱਦੀ ਦੇ ਮੁਰੀਦ ਗਏ ਹੋਏ ਸਨ। ਇਹਨਾਂ ਵਿੱਚੋਂ ਕਿਸੇ ਨੇ ਸਤਿਗੁਰੂ ਜੀ ਦੀ ਬਾਣੀ ਦਾ ਪਾਠ ਸੁਣਿਆ ਔਰ ਨਵੇਂ ਬਣੇ ਮੁਰੀਦਾਂ ਤੋਂ ਉਹਨਾਂ ਦੀ ਬੋਲੀ ਵਿੱਚ ਸਮਝਾਈ ਜਾ ਰਹੀ ਬਾਣੀ ਦਾ ਭਾਵ ਸਮਝਿਆ, ਤਾਂ ਪੀਰ ਪਾਸ ਦੂਸਰੀ ਸ਼ਿਕਾਇਤ ਅਪੜੀ ਕਿ ਉਹ ਨਵਾਂ ਆਇਆ ਫਕੀਰ ਸ਼ਰ੍ਹਾਂ ਦੇ ਵਿਰੁੱਧ ਬਾਤਾਂ ਵੀ ਕਰਦਾ ਹੈ, ਆਪਣੇ ਮੁਰੀਦਾਂ ਨੂੰ ਦੱਸਦਾ ਹੈ ਕਿ ਪਤਾਲਾਂ ਤੇ ਪਰੇ ਪਤਾਲ ਹਨ ਤੇ ਆਕਾਸ਼ਾਂ ਦੇ ਪਰੇ ਆਕਾਸ਼ ਹਨ, ਤੇ ਉਹ ਲੱਖਾਂ ਹੀ ਹਨ ਪਰ ਸ਼ਰ੍ਹਾਂ ਵਿੱਚ ਤਾਂ ਸੱਤ ਸੱਤ ਦੱਸ ਕੇ ਸਾਰੇ 14 ਤਬਕ ਕਹੇ। ਇਹ ਇੱਕ ਹੋਰ ਸ਼ਰ੍ਹਾਂ ਦਾ ਨੁਕਤਾ ਸੀ ਜੋ ਪੀਰ ਜੀ ਦੇ ਹੱਥ ਆਇਆ। ਇੱਕ ਸਰੋਧ ਕਰਨਾ, ਦੂਸਰੇ ਮਨਾ ਕਰਨ ਤੇ ਮਨਾ ਨਾ ਹੋਣਾ, ਤੇ ਤੀਸਰੇ ਮੁਸਲਮਾਨੀ ਸਿਧਾਂਤਾਂ ਦੇ ਵਿਰੁੱਧ ਉਪਦੇਸ਼ ਕਰਨੇ। ਸ਼ਰ੍ਹਾਂ ਦੀ ਵਿਰੋਧਤਾ ਮੁਸਲਮਾਨਾਂ ਵਿੱਚ ਇੱਕ ਐਸਾ ਸੰਦ ਹੈ ਕਿ ਜਿਸ ਨਾਲ ਵਿਰੋਧੀ ਨੂੰ ਚੰਗੀ ਤਰ੍ਹਾਂ ਘੜਿਆ ਜਾ ਸਕਦਾ ਹੈ। ਇਹ ਸੰਦ ਪੀਰ ਜੀ ਦੇ ਹੱਥ ਆ ਗਏ। ਇਸ ਨਵੇਂ ਆਏ ਅਨੋਖੇ ਇਨਸਾਨ ਦੀ ਵੱਧ ਰਹੀ ਕੀਰਤੀ ਤੇ ਜਸ ਇੱਕ ਹੋਰ ਦੁੱਖਦਾਈ ਕੰਡਾ ਸੀ। ਕਈ ਵੇਰ ਦੂਸਰੇ ਰਾਜੇ ਦੇ ਐਸ਼ਵਰਸ ਵਾਂਗੂ ਪੀਰਾਂ ਨੂੰ ਵੀ ਦੂਸਰੇ ਫਕੀਰਾਂ ਦਾ ਪ੍ਰਤਾਪ ਚੁਭਿਆ ਕਰਦਾ ਹੈ। ਸੋ ਹੁਣ ਪੀਰ ਜੀ ਨੇ ਵਿਚਾਰ ਕਰਕੇ ਲੋਕਾਂ ਨੂੰ ਕਿਹਾ ਕਿ ਮੈਂ ਤੁਸਾਂ ਨੂੰ ਮਨੇ ਨਹੀਂ ਕਰਦਾ, ਜੋ ਸ਼ਰ੍ਹਾਂ ਆਖਦੀ ਹੈ ਤੁਸੀਂ ਕਰੋ, ਕਿਉਂਕਿ ਅਸਾਂ ਪਹਿਲਾਂ ਮਨਾ ਕਰ ਘੱਲਿਆ ਸੀ ਪਰ ਉਹ ਮਨਾ ਨਹੀਂ ਹੋਏ। ਹੁਣ ਸ਼ਰ੍ਹਾਂ ਦਾ ਹੁਕਮ ਤੁਰੇਗਾ, ਸ਼ਰ੍ਹਾਂ ਐਸੇ ਆਦਮੀ ਨੂੰ ਸੰਗਸਾਰ ਕਰਨਾ ਦੱਸਦੀ ਹੈ, ਸੋ ਕਰੋ। ਆਇਸ ਸਗਰੇ ਨਗਰ ਪਠਾਈ, ਸੰਗਸਾਰ ਤਿਸ ਕਰੀਏ ਜਾਈ, ਸਭ ਚੱਲ ਜਾਓ ਨਾ ਲਾਵੋ ਦੇਰਾ, ਹੁਕਮ ਭੰਗ ਕੀਨੋ ਉਨ ਮੇਰਾ, ਇਹ ਬਗਦਾਦ ਜੋ ਥਾਨ ਮਹਾਨਾ, ਤੁਰਕਾਨੋ ਕੋ ਬੜੋ ਟਿਕਾਨਾ, ਜੇਕਰ ਇਹਾਂ ਅਵਗਿਆ ਹੋਈ, ਪੁਨ ਮਰਿਆਦ ਰੱਖੇ ਨਹਿ ਕੋਈ। ਇਹ ਸੁਣ ਕੇ ਮੂਰਖ ਲੋਕੀ ਵੱਟੇ ਲੈ ਕੇ ਜਗਤ ਗੁਰੂ ਨੂੰ, ਜਗਤ ਨੂੰ ਤਾਰਨ ਵਾਸਤੇ ਆਏ ਨੂੰ ਸੰਗਸਾਰ ਕਰਨ ਵਾਸਤੇ ਤੁਰ ਪਏ। ਜਗਤ ਦਾਤਾ ਆਪਣੇ ਰੰਗ ਵਿੱਚ ਬੈਠਾ ਸੀ ਕਿ ਲੋਕੀ ਆ ਗਏ। ਦੂਰ ਦੂਰ ਦੁਆਲੇ ਭੀੜ ਲੱਗ ਗਈ। ਗੁਰੂ ਬਾਬਾ ਨੇ ਸਭ ਦੇ ਹੱਥ ਪੱਥਰ ਦੇਖੇ, ਸਮਝ ਗਏ ਕਿ ਇਹ ਸਭ ਆਗਤ ਭਾਗਤ ਅਸਾਂ ਲਈ ਆਈ ਹੈ। ਹਾਂ, ਰੱਬ ਦੇ ਪਿਆਰਿਆਂ ਦੂਤਾਂ ਨੂੰ ਜੋ ਉਸ ਦੇ ਦਰੋਂ ਜਗਤ ਨੂੰ ਉੱਚਿਆ ਕਰਨ ਸੁੱਖ ਸੁਨੇਹ ਲੈ ਕੇ ਆਉਂਦੇ ਹਨ, ਸਦਾ ਇਹੋ ਹੀ ਆਦਰ ਮਿਲਦਾ ਹੈ। ਆਪ ਇਹ ਕੁਛ ਦੇਖ ਕੇ ਘਾਬਰੇ ਨਹੀਂ, ਉਧਰੇ ਨਹੀਂ, ਉੱਠ ਖੜੇ ਹੋਏ। ਇੱਕ ਆਦਮੀ ਅੱਗੇ ਵਧਿਆ ਤੇ ਕਹਿਣ ਲੱਗਾ ਕਿ ਸ਼ਰ੍ਹਾਂ ਦੀ ਤਾਬਿਆ ਹੋ ਜਾਓ, ਨਹੀਂ ਤਾਂ ਸੰਗਸਾਰ ਕੀਤੇ ਜਾਓਗੇ। ਇਹ ਵਕਤ ਨਮਾਜ਼ ਲਈ ਬਾਂਗ ਦੇਣ ਦਾ ਸੀ। ਸ਼ਰਈ ਮੂਰਖ ਆਪਣੇ ਜੋਸ਼ ਵਿੱਚ ਇਹ ਵੀ ਭੁੱਲ ਰਹੇ ਸਨ ਕਿ ਵਕਤ ਨਮਾਜ਼ ਦਾ ਹੈ, ਅਸੀਂ ਨਮਾਜ਼ ਤਾਂ ਕਜਾ ਨਾ ਕਰੀਏ, ਨਮਾਜ਼ ਪੜ੍ਹ ਕੇ ਫੇਰ ਇਸ ਨੂੰ ਸੰਗਸਾਰ ਕਰ ਲਵਾਂਗੇ। ਪਰ ਗੁਰੂ ਬਾਬਾ ਜੀ ਇਹਨਾਂ ਲੋਕਾਂ ਦੇ ਦਿਲਾਂ ਦੀ ਕਾਲੋਂ ਸਮਝਦੇ ਸਨ ਤੇ ਸਮਤ ਦੇਣ ਵਿੱਚ ਅਪੂਰਬ ਸ਼ਕਤੀ ਰੱਖਦੇ ਸਨ। ਉਹ ਖੜੇ ਹੋਏ, ਕੰਨ ਤੇ ਹੱਥ ਧਰ ਲਏ ਤੇ ਆਕਾਸ਼ਾਂ ਵੱਲ ਤੱਕੇ ਤੇ ਬਿਲਕੁਲ ਉਸੇ ਸੁਰ ਵਿੱਚ ਤੇ ਉਸੇ ਲੈਅ ਵਿੱਚ ਆਪ ਨੇ ਬਾਂਗ ਦੇਣੀ ਆਰੰਭ ਕੀਤੀ ਕਿ ਜਿਸ ਵਿੱਚ ਮੁਸਲਮਾਨ ਬਾਂਗ ਦਿੰਦੇ ਹਨ। ਅੱਲਾਹੂ ਅਕਬਰ ਵੀ ਆਖਿਆ, ਲਾਏ ਲਾਏ ਲੱਲਾ ਵੀ ਉਚਾਰਿਆ, ਹਏ ਅਲ ਅਲਫ ਅੱਲਾ ਵੀ ਕਿਹਾ, ਪਰ ਮੁਹੰਮਦ ਰਸੂਲ ਅੱਲਾ ਨਹੀਂ ਕਿਹਾ। ਤੇ ਇਉਂ ਬਾਂਗ ਦੇ ਅੰਤ ਤੇ ਪੰਜਾਬੀ ਦੇ ਪਦ ਬੋਲ ਕੇ ਖਤਮ ਕੀਤੀ, ਗੁਰਬਰ ਅਕਾਲ, ਸਤਿ ਸ੍ਰੀ ਅਕਾਲ, ਚਿੱਤ ਚਰਨ ਨਾਮ, ਘਰ ਘਰ ਪ੍ਰਣਾਮ, ਪ੍ਰਭੂ ਕਿਰਪਾਲ ਜੋ ਸਰਬੰਗ ਜੀਵਾਲ। ਰੱਬ ਨੂੰ ਸਭ ਤੋਂ ਅਕਬਰ ਵੱਡਾ ਕਹਿਣਾ, ਉਸ ਨੂੰ ਇਹ ਕਹਿਣਾ ਕਿ ਕੋਈ ਹੋਰ ਅੱਲਾ ਨਹੀਂ ਹੈ ਸਿਵਾ ਅੱਲਾ ਦੇ, ਤੇ ਨੇਕੀ ਵਾਸਤੇ ਖੜ੍ਹੇ ਹੋ ਜਾਓ, ਰੱਬ ਅੱਗੇ ਝੁਕਣ ਵਾਸਤੇ ਖੜ੍ਹੇ ਹੋ ਜਾਓ। ਇਹ ਕਹਿਣਾ ਗੁਰੂ ਜੀ ਦੇ ਆਪਣੇ ਸਿਧਾਂਤ ਵਿਰੁੱਧ ਨਹੀਂ ਸੀ। ਤੇ ਫਿਰ ਆਪਣੀ ਬੋਲੀ ਵਿੱਚ ਰੱਬ ਨੂੰ ਗੁਰਬਰ, ਸਭ ਤੋਂ ਸ੍ਰੇਸ਼ਟ, ਗੁਰੂ ਕਹਿਣਾ ਆਦਿ ਸਭੋ ਕੁਝ ਠੀਕ ਸੀ। ਪਰ ਇਹ ਲਫ਼ਜ਼ਾਂ ਦੇ ਅਰਥ ਭਾਵਾਂ ਦੀ ਗੱਲ ਘੱਟ ਸੀ। ਜੇ ਅਰਥ ਭਾਵ ਦੀ ਹੋਸ਼ ਲੋਕਾਂ ਨੂੰ ਰਹਿ ਜਾਂਦੀ ਤਾਂ ਇਹ ਬਾਂਗ ਨੂੰ ਬਦਲਣਾ ਹੋਰ ਜੁਰਮ ਹੁੰਦਾ, ਸੰਗਸਾਰੀ ਨੂੰ ਹੋਰ ਛੇਤੀ ਤੇ ਜ਼ੋਰ ਨਾਲ ਅਮਲ ਵਿੱਚ ਲਿਆਉਣ ਲਈ ਜੋ ਗੱਲ ਕੇ ਸਗੋਂ ਪਿੱਛੇ ਪੈ ਗਈ। ਬਾਂਗ ਦੀ ਆਵਾਜ਼ ਦਾ, ਉਸ ਦੇ ਸੁੰਦਰ ਰਾਗ ਦਾ, ਉਸ ਦੀ ਮਨਮੋਹਨ ਸੁਰ ਦਾ ਅਤੇ ਨਾਲ ਸਤਿਗੁਰ ਤੋਂ ਪ੍ਰਕਾਸ਼ ਪਾ ਰਹੇ ਆਤਮ ਬਲ ਦਾ ਉਹ ਅਸਰ ਪਿਆ ਕਿ ਸੁਣਨ ਵਾਲੇ ਮਾਨੋ ਮੂਰਛਿਤ ਹੋ ਗਏ। ਸਭ ਪਰ ਸੁੰਨਤਾ ਛਾ ਗਈ। ਸੁੰਨਤਾ ਕੈਸੀ ਸਮਾਧੀ ਦੇ ਰੰਗ ਦੀ, ਸਭ ਸੁਰਤ ਅਡੋਲ ਹੋ ਕੇ ਟਿਕ ਗਈ। ਇੱਥੋਂ ਤਾਈਂ ਕਿ ਨਗਰੀ ਵਿੱਚ ਜਿੱਥੋਂ ਤਾਈਂ ਆਵਾਜ਼ ਗਈ, ਲੋਕ ਸੁੰਨਮ ਸੁੰਨ ਹੋ ਗਏ। ਹੱਥਾਂ ਵਿੱਚ ਚਾਹੇ ਪੱਥਰ ਹੱਥਾਂ ਵਿੱਚੋਂ ਟਹਿ ਪਏ। ਪੱਥਰ ਚੁੱਕਣ ਦੀ ਕਿ ਮਾਰਨ ਦੀ ਤਾਬ ਕਿਸੇ ਵਿੱਚ ਨਾ ਰਹਿ ਗਈ। ਨਗਰੀ ਦੇ ਲੋਕੀ ਤੇ ਪੀਰ ਜੀ ਜਿੱਥੇ ਜਿੱਥੇ ਸਨ, ਆਪੋ ਆਪਣੇ ਥਾਂ ਸੁੰਨ ਹੋ ਗਏ ਸਨ। ਤਾਂ ਫਿਰ ਬਾਬਾ ਜੀ ਨੇ ਆਪਣੇ ਕਿਰਪਾ ਕਟਾਖ ਨਾਲ ਪੀਰ ਨੂੰ ਹੁਸ਼ਿਆਰ ਕੀਤਾ। ਸੋ ਪੀਰ ਸਭ ਮੁਰੀਦਾਂ ਵੱਲ ਵੇਖ ਕੇ ਹੈਰਾਨ ਹੋ ਗਿਆ। ਤਾਂ ਪੀਰ ਨੇ ਮਰਾਕਬੇ ਵਿੱਚ ਨਿਗਾਹ ਕਰਕੇ ਡਿੱਠਾ ਕਿ ਇਹ ਫਕੀਰ ਵੱਡਾ ਮਸਤਾਨਾ ਹੈ ਔਰ ਸਭਨਾ ਖਾਨਦਾਨਾਂ ਨੂੰ ਰੱਦ ਕਰਕੇ ਇੱਕ ਖੁਦਾਏ ਦਾ ਖਾਨਦਾਨ ਇਸਨੇ ਪਛਾਤਾ ਹੈ ਔਰ ਧਰਤੀ ਅਸਮਾਨ ਵਿੱਚ ਖੁਦਾਏ ਨੇ ਇਸ ਨੂੰ ਮਸ਼ਹੂਰ ਕੀਤਾ ਹੈ ਔਰ ਖੁਦਾਏ ਦੀ ਯਾਦ ਬਿਨਾਂ ਇੱਕਦਮ ਵੀ ਖਾਲੀ ਨਹੀਂ ਜਾਂਦਾ। ਹੁਣ ਪੀਰ ਜੀ ਨੂੰ ਸੋਝੀ ਆਈ ਕਿ ਇਹ ਫਕੀਰ ਹੈ ਔਰ ਰੱਬੀ ਪਿਆਰ ਦੀ ਲੈਅ ਵਿੱਚ ਹੈ, ਇਹ ਐਵੇਂ ਕਿਵੇਂ ਦੀ ਗੱਲ ਨਹੀਂ ਹੈ। ਇਸ ਦੇ ਪਾਸ ਤੁਰ ਕੇ ਚੱਲਣਾ ਕੋਈ ਹੇਠੀ ਦੀ ਗੱਲ ਨਹੀਂ ਹੋਵੇਗੀ। ਇਹ ਵਿਚਾਰ ਕੇ ਪੀਰ ਉੱਠਿਆ ਤੇ ਆ ਹਾਜ਼ਰ ਹੋਇਆ। ਕੀ ਵੇਖੇ ਕਿ ਸਾਰੇ ਮਾਰਨਹਾਰ ਸਮਾਧੀ ਵਿੱਚ ਪਏ ਹਨ, ਪੱਥਰ ਹੱਥਾਂ ਵਿੱਚੋਂ ਡਿੱਗੇ ਪਏ ਹਨ। ਤਦ ਆਏ ਕਿ ਸਲਾਮ ਕੀਤੀ ਉਸ ਤੇ ਅਰਜ ਗੁਜ਼ਾਰੀ ਉਸ ਨੂੰ, ਕਿ ਇਹਨਾਂ ਪਰ ਵੀ ਮਿਹਰ ਕਰਕੇ ਹੋਸ਼ ਲੈ ਆਓ। ਤਾਂ ਗੁਰੂ ਬਾਬੇ ਬਚਨ ਕੀਤਾ, ਇਹ ਸਾਰੇ ਸੁੱਖ ਵਿੱਚ ਹਨ, ਇਹ ਸੰਗਸਾਰ ਕਰਨ ਆਏ ਸਨ। ਅਸਾਂ ਦੇ ਸਰੀਰ ਨੂੰ ਅਸਾਂ ਸ਼ਬਦ ਦੇ ਬਾਣ ਨਾਲ ਸੰਗਸਾਰ ਕੀਤਾ ਹੈ, ਇਹਨਾਂ ਦੇ ਮਨਾਂ ਨੂੰ। ਸੋ ਮਨ ਸ਼ਬਦ ਨਾਲ ਵਿੰਨੇ ਗਏ ਰਸ ਦੇਸ਼ ਵਿੱਚ ਹਨ। ਪੀਰ ਨੇ ਆਖਿਆ, ਮਿਹਰ ਕਰੀਏ ਜੋ ਰਸ ਦੇਸ਼ ਵਿੱਚੋਂ ਇਸ ਦੇਸ਼ ਵਿੱਚ ਆਉਣ 'ਤੇ ਦੀਦਾਰ ਪਾਉਣ। ਤਾਂ ਪੀਰ ਬਾਬੇ ਦੇ ਕਦਮਾਂ 'ਤੇ ਦਸਤ ਲਿਆਇਆ ਔਰ ਕਿਹਾ, ਇੱਥੇ ਬਗਦਾਦ ਵਿੱਚ ਕਰਾਮਾਤ ਕਰਕੇ ਕਿਸੇ ਦੀ ਨਹੀਂ ਚੱਲਦੀ ਸੀ, ਪਰ ਤੂੰ ਬੜਾ ਅਤਾਈ ਫਕੀਰ ਹੈ, ਜਿਸ ਸਾਡੇ ਰੋਬ ਰੋਬਰੂ ਐਸੀ ਕਲਾ ਦਿਖਾਈ ਹੈ, ਤਾਂ ਤੇ ਹੁਣ ਸਾਡੀ ਤਕਸੀਰ ਮਾਫ ਕਰੋ। ਤਾਂ ਬਾਬੇ ਤਵੱਜ਼ਾ ਦੀ ਨਜ਼ਰ ਕਰ ਸਭਨਾਂ ਨੂੰ ਖਲਾਸ ਕੀਤਾ। ਸੋ ਜਾਂ ਖਲਾਸ ਹੋਏ ਤਾਂ ਦਸਤ ਬਸਤਾ ਬਾਬੇ ਅੱਗੇ ਤਾਜ਼ੀਮ ਕੀਤੀ, ਭਾਵ ਇਹ ਕਿ ਬਾਬਾ ਜੀ ਦੀ ਮਿਹਰ ਨਾਲ ਸਾਰਿਆਂ ਦੀ ਸੁੰਨ ਸਮਾਧ ਖੁੱਲ੍ਹ ਗਈ ਅਤੇ ਸਭਨਾ ਸੀਸ ਨਵਾਇਆ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆਏ ਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ਼ ਕਰ, ਸੁੰਨ ਸਮਾਨ ਹੋਆ ਜਹਾਨਾ, ਸੁੰਨ ਮੁੰਨ ਨਗਰੀ ਪਈ, ਦੇਖ ਪੀਰ ਪਇਆ ਹੈਰਾਨਾ, ਵੇਖ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ, ਪੁੱਛਿਆ ਫਿਰ ਕੈ ਦਸਤਗੀਰ, ਕੌਣ ਫਕੀਰ ਕਿਸ ਕਾ ਘਰਾਨਾ, ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਕੋ ਪਹਿਚਾਨਾ, ਤਰਤ ਅਕਾਸ ਚਹੂ ਦਿਸ ਜਾਣਾ। ਹੁਣ ਸਤਿਗੁਰੂ ਜੀ ਦੇ ਸਾਹਮਣੇ ਪੀਰ ਜੀ ਬੈਠ ਗਏ ਤੇ ਪੁੱਛਣ ਲੱਗੇ, ਪੀਰ ਜੀ ਆਪ ਬੜੇ ਕਸ਼ਫ ਵਾਲੇ ਫਕੀਰ ਹੋ, ਆਪ ਦੀ ਜ਼ੁਬਾਨ ਤਾਸੀਰ ਵਾਲੀ ਤੇ ਬਾ ਬਰਕਤ ਹੈ, ਫਿਰ ਸਮਝ ਨਹੀਂ ਪੈਂਦੀ ਕਿ ਆਪ ਸ਼ਰ੍ਹਾਂ ਦੇ ਪਾਬੰਦ ਕਿਉਂ ਨਹੀਂ ਹੋ। ਕੀ ਕਿਰਪਾ ਕਰਕੇ ਦੱਸ ਸਕਦੇ ਹੋ ਕਿ ਆਪ ਕੌਣ ਫਕੀਰ ਹੋ, ਕਿਸ ਫਕੀਰੀ ਘਰਾਣੇ ਦੇ ਹੋ ਤੇ ਨਾਮ ਕੀ ਹੈ, ਤਾਂ ਜੋ ਸਾਡੀ ਸਮਝ ਵਿੱਚ ਆਪ ਦੀ ਕਰਨੀ ਤੇ ਕਥਨੀ ਦਾ ਥਹੁ ਪੈ ਜਾਏ। ਗੁਰੂ ਜੀ, ਮੈਂ ਕਿਸ ਫਕੀਰੀ ਸੰਪਰਦਾ ਵਿੱਚੋਂ ਹਾਂ, ਮੇਰਾ ਘਰਾਣਾ ਕਿਸ ਨਾਮੀ ਫਕੀਰ ਦੇ ਨਾਮ 'ਤੇ ਤੁਰਿਆ ਹੈ, ਇਹਨਾਂ ਗੱਲਾਂ ਦਾ ਇੱਕੋ ਜਵਾਬ ਹੈ ਕਿ ਮੈਂ ਦੁਨੀਆਂ ਦਾ ਨਹੀਂ, ਇਸ ਕਰਕੇ ਮੇਰੀ ਸੰਪਰਦਾ ਅਤੇ ਘਰਾਣਾ ਕੋਈ ਨਹੀਂ। ਮੈਨੂੰ ਅਕਾਲ ਨੇ ਜਗਤ ਵਿੱਚ ਭੇਜਿਆ ਹੈ, ਮੈਂ ਕੇਵਲ ਇੱਕ ਉਸੇ ਸਾਈਂ ਨੂੰ ਪਛਾਣਦਾ ਹਾਂ ਜੋ ਕਿ ਧਰਤੀ ਆਕਾਸ਼ ਦੇ ਚਾਰੇ ਕੂੰਟਾਂ ਵਿੱਚ ਪ੍ਰਤੱਖ ਜਾਣਿਆ ਜਾ ਰਿਹਾ ਹੈ। ਫਕੀਰਾਂ ਨੂੰ ਮੈਂ ਰੱਦ ਕਰ ਆਇਆ ਹਾਂ ਕਿ ਜੋ ਆਪਣੇ ਦੁਆਲੇ ਲਕੀਰਾਂ ਵਾਂਦੇ ਕੈਦ ਹੋਏ ਬੈਠੇ ਹਨ ਅਤੇ ਜੋ ਮਾਣ ਦੇ ਥੜੇ 'ਤੇ ਤਕੀਏ ਲਾ ਕੇ ਵਫਾ ਰਹੇ ਹਨ, ਜੋ ਸਾਈਂ ਦੇ ਕਹਿਲਾਉਂਦੇ ਹੋਏ ਨਫਸ ਦੇ ਬੰਦੇ ਹੋ ਰਹੇ ਹਨ, ਸੋ ਐਸੇ ਫਕੀਰ ਮੈਂ ਰੱਦ ਕਰਨ ਆਇਆ ਹਾਂ। ਤੁਸਾਂ ਦੇ ਜੋ 14 ਖਾਨਦਾਨ ਅਤੇ 72 ਫਿਰਕੇ ਹਨ ਅਤੇ ਇਹਨਾਂ ਦੀ ਫਿਰਕੇਬੰਦੀ ਹੁੰਦੀ ਹੈ, ਇਹ ਹੱਦਾਂ ਹਨ। ਸਾਈਂ ਨੇ ਪਿਆਰ ਕੀਤਾ ਹੈ, ਹੱਦਾਂ ਅਤੇ ਪਾਲਾਂ ਜਿਨ੍ਹਾਂ ਵਿੱਚ ਹੰਕਾਰ ਹੋਵੇ ਭੰਨੀਆਂ ਹਨ, ਅਤੇ ਜੇ ਤੂੰ ਸਾਡਾ ਨਾਂ ਪੁੱਛੇ ਤਾਂ ਅਸੀਂ ਨਿਰੰਕਾਰ ਦੇ ਹਾਂ। ਨਿਰੰਕਾਰੀ ਸਾਨੂੰ ਕਹਿ ਲਓ, ਮਾਤਾ ਪਿਤਾ ਦਾ ਧਰਿਆ ਨਾਂ ਚਾਹੋ ਤਾਂ ਉਹ ਨਾਂ ਨਾਨਕ ਹੈ। ਜਾਂ ਪੀਰ ਨੇ ਨਾਂ ਸੁਣਿਆ ਅਤੇ ਫਿਰ ਸੀਸ ਨਵਾਇਆ। ਪੀਰ ਉਹਨਾਂ ਦਾ ਨਾਂ ਸੁਣ ਚੁੱਕਾ ਸੀ। ਮੱਕੇ ਤੋਂ ਲੋਕਾਂ ਆ ਕੇ ਉੱਥੋਂ ਦੇ ਹਾਲਾਤ ਆਪ ਦੇ ਦੱਸੇ ਸਨ। ਸੋ ਪੀਰ ਹਿੰਦੀ ਕਹਿ ਕੇ ਉਸ ਨੇ ਸੀਸ ਚੁਕਾਇਆ ਅਤੇ ਆਖਿਆ, ਠੰਡ ਪਈ ਹੈ ਸੁਣ ਕੇ ਆਪ ਦਾ ਨਾਮ, ਜਸ ਅੱਗੇ ਸੁਣ ਚੁੱਕਾ ਹਾਂ ਕਿ ਆਪ ਨੇ ਅੱਲਾਹ ਦੀ ਜ਼ਾਤ ਨੂੰ ਸਹੀ ਕੀਤਾ ਹੈ ਅਤੇ ਇੱਕੋ ਉਸੇ ਦੇ ਨਾਮ ਦਾ ਢੰਡੋਰਾ ਦਿੰਦੇ ਹੋ। ਪਰ ਹੇ ਰੱਬ ਸਾਈਂ ਦੇ ਪਿਆਰੇ ਜੀ, ਇਹ ਰਾਗ ਬੜੀ ਚੰਚਲ ਵਸਤੂ ਹੈ, ਵਕਾਰਾਂ ਵੱਲ ਲੈ ਜਾਂਦੀ ਹੈ। ਜਗਤ ਦੇ ਆਯਾਸ਼ ਅਤੇ ਬਦਮਾਸ਼ ਇਸ ਦੇ ਸੰਗ ਨਾਲ ਤਬਾਹ ਹੋ ਰਹੇ ਹਨ। ਉਹ ਸ਼ੈ ਜੋ ਅੱਲਾਹ ਤੋਂ ਮੂੰਹ ਮੁੜਵਾ ਕੇ ਨਫਸ ਵੱਲ ਲੈ ਜਾਵੇ, ਉਸ ਨੂੰ ਤੁਸੀਂ ਕਿਵੇਂ ਰਵਾਂ ਰੱਖਿਆ ਹੈ? ਮਿਹਰ ਹੋਵੇ ਤਾਂ ਚਾਹ ਸਮਝਾਓ, ਸਾਨੂੰ ਅਚਰਜ ਹੋ ਰਿਹਾ ਹੈ ਤੁਸਾਂ ਦਾ ਪਿਆਰ ਸਰੋਧ ਨਾਲ, ਰਾਗ ਨਾਲ ਵੇਖ ਕੇ। ਗੁਰੂ ਜੀ, ਰਾਗ ਮਨ ਨੂੰ ਚੰਚਲ ਕਰਨ ਵਾਲੀ ਸ਼ੈ ਨਹੀਂ, ਪਰ ਏਕਾਗਰ ਕਰਨ ਵਾਲੀ ਸ਼ੈ ਹੈ। ਹਾਂ, ਰਾਗ ਮਨ ਨੂੰ ਭੰਗਾਰਦਾ ਹੈ, ਰਾਗ ਨੂੰ ਸੁਣ ਕੇ ਮਨ ਦਰਬਦਾ ਹੈ, ਨਰਮ ਹੁੰਦਾ ਹੈ, ਫਿਰ ਨਰਮ ਹੋਏ ਮਨ ਨੂੰ ਉੱਚੇ ਰੰਗ ਵਿੱਚ ਰੰਗ ਸਕੀਦਾ ਹੈ। ਇਸ ਮਨ ਵਿੱਚ ਰਾਗ ਨਾਲ ਵਿਸ਼ਾਲਤਾ ਆਉਂਦੀ ਹੈ, ਸੋਹਣੇ ਖਿਆਲਾਂ ਤੇ ਨਾ ਦੱਸੇ ਜਾ ਸਕਣ ਵਾਲੇ ਵਲਵਲੇ ਇਸ ਨਾਲ ਉਪਜਦੇ ਹਨ ਤੇ ਫਿਰ ਸੋਹਣੇ ਕੰਮਾਂ ਵੱਲ ਪ੍ਰੇਰਣਾ ਆਉਂਦੀ ਹੈ। ਕਈ ਵੇਰ ਉਖੜੇ, ਉਦਾਸ, ਔਖੇ ਹੋਏ ਮਨ ਇਸ ਨਾਲ ਸੁਖੀ ਤੇ ਪੱਧਰੇ ਹੋ ਜਾਂਦੇ ਹਨ। ਭੈੜੇ ਖਿਆਲ ਮੰਦੀਆਂ ਵਾਸ਼ਨਾ ਦੀ ਰੌਂ ਨੂੰ ਰਾਗ ਨਿਰਮਲ ਕਰਕੇ ਸਵੱਛ ਕਰ ਦਿੰਦਾ ਹੈ। ਤੁਸਾਂ ਡਿੱਠਾ ਹੋਊ ਕਿ ਇਸ ਰਾਗ ਨੂੰ ਬਿਰਧ, ਬਾਲ, ਜੁਆਨ ਸਾਰੇ ਪਸੰਦ ਕਰਦੇ ਹਨ। ਪਸ਼ੂ ਪੰਛੀ ਰਾਗ ਸੁਣ ਕੇ ਮੋਹਿਤ ਹੁੰਦੇ ਹਨ। ਪੀਰ ਗੱਲ ਟੁੱਕ ਕੇ, ਸਾਰੇ ਪਸੰਦ ਕਰਦੇ ਹਨ ਕਿ ਰਾਗ ਕੋਈ ਅੱਲਾਹ ਨੇ ਬਣਾਇਆ ਹੈ? ਗੁਰੂ ਜੀ, ਰਾਗ ਇਲਾਹੀ ਸ਼ੈ ਹੈ, ਇਨਸਾਨ ਨੇ ਇਸ ਨੂੰ ਰਚਿਆ ਨਹੀਂ ਪਰ ਲੱਭਿਆ ਹੈ। ਪੀਰ, ਪਰ ਜੀ ਰਬਾਬ, ਸਰੋਦਾ, ਸਤਾਰ ਆਦਿਕ ਰਾਗ ਅਤੇ ਸੰਦ ਤਾਂ ਇਨਸਾਨ ਨੇ ਰਚੇ ਹਨ, ਇਹਨਾਂ ਬਿਨਾਂ ਰਾਗ ਕਿੱਥੋਂ ਹੁੰਦਾ ਹੈ? ਗੁਰੂ ਜੀ, ਸਰਕੜੇ ਦੀ ਪਾਉਣ ਨਾਲ ਲੱਗ ਕੇ ਸਰਰ ਸਰਰ ਕਰ ਰਹੀ ਸਰੀ ਰਾਗ ਕਰ ਰਹੀ ਹੈ, ਪੱਥਰਾਂ ਨਾਲ ਅਲੱਗ ਅਲੱਗ ਵਹਿ ਰਹੀ ਨਦੀ ਰਾਗ ਕਰ ਰਹੀ ਹੈ, ਬਣ ਦੇ ਵਿੱਚੋਂ ਲੰਘ ਰਹੀ ਹਵਾ ਰਾਗ ਛੇੜ ਰਹੀ ਹੈ, ਪੰਛੀਆਂ ਦੇ ਗਲੇ ਰਾਗ ਗਾ ਰਹੇ ਹਨ। ਮਨੁੱਖ ਦਾ ਹਲਕ ਰਾਗ ਗਾਉਣ ਵਾਲਾ ਸਾਈਂ ਨੇ ਬਣਾਇਆ ਹੈ। ਪਾਣੀ ਕੱਢਣ ਵਾਸਤੇ ਇਨਸਾਨ ਦਾ ਬਣਿਆ ਵਗਦਾ ਖੂਹ ਆਪਣੇ ਰੌਂ ਵਿੱਚ ਰਾਗ ਦੀ ਸੁਰ ਛੇੜ ਰਿਹਾ ਹੈ। ਰਾਗ ਨੂੰ ਸੁਣਨ ਵਾਲੇ ਕੰਨ ਅੱਲਾਹ ਨੇ ਬਣਾਏ ਹਨ ਅਤੇ ਰਾਗ ਦੀ ਸਮਝ, ਵਿਤ੍ਰੇਕ ਜੋੜ ਅਤੇ ਰਸ ਲੈਣ ਦੀ ਸ਼ਕਤੀ ਅਤੇ ਮੋਹਿਤ ਹੋਣ ਵਾਲਾ ਗੁਣ ਸਾਈਂ ਨੇ ਮਨ ਵਿੱਚ ਪਾਇਆ ਹੈ। ਰਾਗ ਸੁਣ ਕੇ ਨਕਲ ਕਰ ਲੈਣ ਦੀ ਅਤੇ ਰਾਗਾਂ ਉੱਤੇ ਧਿਆਨ ਦੇ ਕੇ ਇਸ ਦੇ ਦਰਜੇ ਫਰਕ ਸਮਝਣ ਦੀ ਬੁੱਧੀ ਉਸੇ ਦਾਨ ਕੀਤੀ ਹੈ। ਪੱਥਰ ਨੂੰ ਰਾਗ ਦਾ ਕੀ ਥੋ, ਗੰਡੋਏ ਨੂੰ ਰਾਗ ਦਾ ਕੀ ਪਤਾ? ਪੀਰ, ਪਰ ਇਸ ਵਿੱਚ ਵੀ ਕੁਛ ਸ਼ੱਕ ਹੈ ਕਿ ਰਾਗ ਨੇ ਅਯਾਸ਼ੀ ਵਧਾਈ ਹੈ। ਰਾਗ ਬਦ ਚੱਲਣਾ ਅਤੇ ਭੈੜਿਆਂ ਦੇ ਘਰ ਰਹਿੰਦਾ ਹੈ। ਰਾਗ ਨੇ ਡੂਮ, ਮਿਰਾਸੀ ਆਦਿਕ ਮੰਗਣ ਵਾਲੇ ਅਤੇ ਕੰਜਰ ਆਦਿ ਨੀਚ ਲੋਕ ਪੈਦਾ ਕੀਤੇ ਹਨ। ਗੁਰੂ ਜੀ, ਤੁਸੀਂ ਸੱਚ ਆਖਦੇ ਹੋ ਕਿ ਰਾਗ ਦਾ ਵਾਸਾ ਨੀਵੀਂ ਥਾਈਂ ਹੋ ਰਿਹਾ ਹੈ, ਪਰ ਇਹ ਰਾਗ ਦਾ ਦੋਸ਼ ਨਹੀਂ। ਰਾਗ ਇੱਕ ਉੱਚਾ ਗੁਣ ਹੈ, ਸ਼ਕਤੀ ਹੈ, ਇਸ ਵਿੱਚ ਬਲ ਹੈ, ਤਾਸੀਰ ਹੈ। ਜਦ ਇਸ ਨੂੰ ਨਿਰਾ ਆਪਣੇ ਆਤਮਾ ਦੀ ਬੋਲੀ ਬਣਾ ਕੇ ਵਰਤੋ, ਤਦ ਇਸ ਰੌਲੇ, ਬੇਤਰਤੀਬੀ, ਬਖੇੜੇ ਅਤੇ ਬੇਸੁਰੀ ਵਿੱਚ ਹਾਂ। ਝਗੜੇ ਅਤੇ ਕਲਾ ਵਾਸਤੇ ਸੰਸਾਰ ਵਿੱਚ ਇੱਕ ਸੁਰਤਾ ਪੈਦਾ ਕਰਦਾ ਹੈ, ਮਨ ਵਿੱਚ ਇੱਕ ਤੋਲ ਅਤੇ ਟਿਕਣ ਦਾ ਭਾਵ ਉਪਜਾਉਂਦਾ ਹੈ। ਜੇ ਮਨ ਉਦਾਸੀ, ਗਮ ਵਿੱਚ ਢਹਿ ਜਾਵੇ ਤਾਂ ਰਾਗ ਉਸ ਨੂੰ ਉੱਚਾ ਕਰਕੇ ਇੱਕ ਤੋਤਲਾ ਵਿੱਚ ਲੈ ਆਉਂਦਾ ਹੈ। ਰਾਗ ਉਸ ਨੂੰ ਉੱਚਾ ਕਰਕੇ ਇੱਕ ਤੋਲਤਾ ਵਿੱਚ ਲੈ ਆਉਂਦਾ ਹੈ। ਅੰਦਰ ਹੰਕਾਰ, ਪਾਟਵੀਂ ਖੁਸ਼ੀ ਅਤੇ ਜੋਸ਼ ਹੋਵੇ ਤਾਂ ਇਹ ਉਸ ਨੂੰ ਨੀਵਾਂ ਕਰਕੇ ਇੱਕ ਤੋਲਤਾ 'ਤੇ ਟਿਕਾ ਦਿੰਦਾ ਹੈ। ਰਾਗ ਸੱਪ ਜੈਸੇ ਵਿਉਹਧਾਰੀ ਨੂੰ ਸਰੂਰ ਵਿੱਚ ਲੈ ਆਉਂਦਾ ਹੈ ਤਾਂ ਉਹ ਆਪਣੇ ਡੰਗ ਨੂੰ ਭੁੱਲਦਾ ਹੈ। ਪੀਰ ਜੀ, ਰਾਗ ਦੀ ਤਾਸੀਰ ਹੈ ਇੱਕ ਸਵਰਤਾ, ਇੱਕ ਤੋਲਤਾ, ਸਵੱਛਤਾ, ਸਰੂਰ ਤੇ ਮਗਨਤਾ। ਪਰ ਇਹ ਹੈ ਰਾਗ ਦੀ ਤਾਸੀਰ ਆਪਣੀ ਨਿਰੋਲ ਰਾਗ ਮਾਤਰ ਦੀ। ਨਿਰਾ ਤੇ ਨਿਰੋਲ ਰਾਗ ਮਾਨੋ ਅੰਦਰਲੇ ਦੀ ਬੋਲੀ ਹੈ, ਜਿਵੇਂ ਮਨ ਦੇ ਖਿਆਲਾਂ ਨੂੰ ਪ੍ਰਗਟ ਕਰਨ ਦੀ ਬੋਲੀ ਭਾਖਾ ਹੈ। ਜਿਸ ਵਿੱਚ ਅਸੀਂ ਆਪਣੇ ਭਾਵ ਦੱਸਦੇ ਹਾਂ, ਤਿਵੇਂ ਅੰਦਰਲੇ ਵਲਵਲੇ ਰਾਗ ਦੁਆਰਾ ਪ੍ਰਗਟ ਹੁੰਦੇ ਹਨ। ਅੰਦਰਲੇ ਦਾ ਟਿਕਾਊ ਵੀ ਰਾਗ ਨਾਲ ਆਉਂਦਾ ਹੈ, ਪਰ ਇਸ ਬੋਲੀ ਵਿੱਚ ਰਾਗ ਸਮਝਣਾ ਬੜਾ ਔਖਾ ਹੈ। ਇਸ ਕਰਕੇ ਮਨੁੱਖ ਨੇ ਰਾਗ ਵਿੱਚ ਆਪਣੀ ਭਾਖਾ ਰਲਾਈ ਹੈ। ਉਹ ਬੁਲਬੁਲ ਤੇ ਕੋਇਲ ਵਾਂਗ ਨਿਰੋਲ ਰਾਗ ਦੀ ਸੁਰ ਛੇੜਨ ਦੇ ਨਾਲ ਉਸ ਵਿੱਚ ਆਪਣੀ ਭਾਖਾ ਬੈਖਰੀ ਬੋਲੀ ਵੀ ਗਾਉਂਦਾ ਹੈ, ਜਿਸ ਵਿੱਚ ਦਿਲ ਦੇ ਖਿਆਲ ਤੇ ਵਲਵਲੇ ਆਖਦਾ ਹੈ। ਇਹ ਖਿਆਲ ਬੋਲੀ ਵਿੱਚ ਉਚਾਰੇ ਹੋਏ ਰਾਗ ਨਾਲ ਮਿਲ ਕੇ ਆਪਣੀ ਤਾਸੀਰ ਵੱਧ ਪ੍ਰਗਟ ਕਰਦੇ ਹਨ। ਸੋ ਕਈ ਇਨਸਾਨਾਂ ਨੇ ਇਸ ਤਰ੍ਹਾਂ ਨਾਲ ਮਾੜੇ ਵਾਕ ਰਾਗ ਵਿੱਚ ਪਾ ਕੇ ਗਾਵੇ ਹਨ ਅਤੇ ਇਉਂ ਰਾਗ ਦਾ ਵਰਤਾਓ ਮਾੜੇ ਥਾਵਾਂ 'ਤੇ ਕੀਤਾ ਹੈ। ਇਹ ਰਾਗ ਹੈ ਜੋ ਸ਼ਾਇਦ ਤੁਸਾਂ ਦੀ ਸ਼ਰ੍ਹਾਂ ਨੇ ਮਨੇ ਕੀਤਾ ਹੋਵੇ। ਜਦੋਂ ਕਾਮ, ਕ੍ਰੋਧ, ਵੈਰ, ਵਿਰੋਧ ਦੇ ਵਾਂਗ ਰਾਗਾਂ ਵਿੱਚ ਪਾ ਕੇ ਗਾਵੇ ਜਾਣ, ਤਦੋਂ ਰਾਗ ਦਾ ਅਸਰ ਮਾੜਾ ਹੁੰਦਾ ਹੈ। ਪਰ ਇਹ ਰਾਗ ਦਾ ਆਪਣਾ ਅਸਰ ਨਹੀਂ, ਇਹ ਉਹਨਾਂ ਮਾੜੇ ਵਾਕਾਂ ਦਾ ਹੈ। ਇਸ ਲਈ ਮਾੜੇ ਵਾਕਾਂ ਦੇ ਸੰਗ ਨਾਲ ਮਾੜੇ ਅਸਰ ਪੈਦਾ ਕਰਨ ਵਾਲਾ ਰਾਗ ਨੂੰ ਨਾ ਸਮਝੋ, ਪਰ ਮਾੜੇ ਵਾਕਾਂ ਨੂੰ, ਰਾਗ ਨੂੰ ਉਹਨਾਂ ਮਾੜੇ ਵਾਕਾਂ ਤੋਂ ਵੱਖਰਾ ਕਰ ਲਓ। ਰਾਗ ਫਿਰ ਆਪਣੀ ਨਿਰੋਲ ਅਤੇ ਨਿਰਮਲ ਤਸੀਰ ਦੇਵੇਗਾ। ਕਦੇ ਕਿਸੇ ਰਸੀਏ ਨੂੰ ਕੇਵਲ ਤੰਬੂਰਾ ਛੇੜ ਕੇ ਬੈਠਿਆਂ ਵੇਖੋ, ਉਹ ਨਿਰੋਲ ਸੁਰਾਂ ਦੀ ਤਸੀਰ ਵਿੱਚ ਕੀਕੂ ਸਰੂਰ ਵਿੱਚ ਹੁੰਦਾ ਹੈ, ਜਾਂ ਕਦੇ ਆਪੇ ਦੇ ਰਸ ਵਿੱਚ ਨਿਮਗਨ ਹੁੰਦਾ ਹੈ। ਨਿਰੋਲ ਰਾਗ ਤਾਂ ਐਸੀ ਸ਼ੈ ਹੈ ਕਿ ਪਸ਼ੂ ਬਿਰਤੀ ਦੇ ਭਾਵਾਂ ਨੂੰ ਵੀ ਉੱਚਿਆਂ ਕਰਕੇ ਵਿਸਮਾਦ ਵਿੱਚ ਲੈ ਜਾਂਦਾ ਹੈ। ਹੁਣ ਤੁਸੀਂ ਆਪ ਹੀ ਵਿਚਾਰ ਕਰੋ ਕਿ ਮੈਲੇ ਕੱਪੜੇ ਵਿੱਚ ਬੱਧੇ ਹੀਰੇ ਨੂੰ ਮੈਲਾ ਅਤੇ ਤਿਆਗਣੇ ਲਾਇਕ ਕਹਿਣਾ ਮਾੜਾ ਹੈ ਕਿ ਨਹੀਂ। ਹੀਰਾ ਹੀਰਾ ਹੈ, ਮੈਲੀ ਲੀਰ ਤੋਂ ਉਸ ਨੂੰ ਵੱਖਰਾ ਕਰ ਲਓ। ਫਿਰ ਮਾੜੇ ਵਾਕਾਂ, ਵਾਕ ਕਹੋ, ਟੱਪੇ ਕਹੋ, ਗੀਤ ਕਹੋ, ਬੋਲ ਕਹੋ, ਕੁਛ ਕਹੋ, ਮਾੜੇ ਵਚਨਾਂ ਦੀ ਥਾਂ ਤੁਸੀਂ ਰਾਗ ਵਿੱਚ ਚੰਗੇ, ਉੱਚੇ, ਸੁੱਚੇ ਖਿਆਲ ਅਤੇ ਨਿਰਮਲ ਵਲਵਲੇ ਵਾਲੇ ਵਾਕ ਪਾ ਕੇ ਗਾਵੋ, ਤਾਂ ਉਸੇ ਰਾਗ ਦੀ ਮਦਦ ਨਾਲ ਤੁਹਾਡੇ ਨਿਰਮਲ ਭਾਵਾਂ ਦੀ ਆਪਣੀ ਸੋਹਣੀ ਤਸੀਰ ਵੱਧ ਜਾਏਗੀ। ਕੀ ਤੁਸਾਂ ਵਿੱਚ ਅੱਲਾ ਦੀ ਸਿਫਤ ਸਲਾਹ ਨਹੀਂ ਲਿਖੀ? ਪੀਰ, ਜ਼ਰੂਰ ਲਿਖੀ ਹੈ, ਇਹੋ ਤਾਂ ਉਸ ਦੀ ਇਬਾਦਤ ਹੈ। ਗੁਰੂ ਜੀ, ਫਿਰ ਸੋਚੋ, ਸਿਫਤ ਸਲਾਹ ਤਿੰਨ ਤਰ੍ਹਾਂ ਨਾਲ ਹੁੰਦੀ ਹੈ। ਇੱਕ ਤਾਂ ਸਿਫਤ ਸਲਾਹ ਦੇ ਭਾਵ ਖਿਆਲ ਵਲਵਲੇ ਅਤੇ ਤਰੰਗ ਅੰਦਰ ਉਪਜਦੇ ਹਨ ਅਤੇ ਸਾਹਿਬ ਦੇ ਧਿਆਨ ਵਿੱਚ ਉਸ ਦੇ ਚਰਨਾਂ ਦੇ ਅਰਪਣ ਹੁੰਦੇ ਹਨ। ਦੂਸਰੀ, ਉਹ ਖਿਆਲ ਜ਼ੁਬਾਨ ਦੁਆਰਾ ਬਾਣੀ ਦਾ ਰੂਪ ਲੈ ਕੇ ਪ੍ਰਗਟ ਹੁੰਦੇ ਹਨ। ਦਿਲ ਰੱਬ ਦੇ ਰੁੱਖ ਵਿੱਚ ਹੁੰਦਾ ਹੈ ਅਤੇ ਜ਼ੁਬਾਨ ਉਹ ਖਿਆਲ ਅਰਪਣ ਕਰਦੀ ਹੈ। ਤੀਜੇ, ਉਹ ਸਿਫਤ ਸਲਾਹ ਅੰਦਰਲੇ ਤਰੰਗ ਅਤੇ ਵਲਵਲੇ ਬਾਣੀ ਦਾ ਰੂਪ ਲੈ ਕੇ ਰਾਗ ਨਾਲ ਮਿਲ ਕੇ ਗਾਇਨ ਹੁੰਦੇ ਹਨ। ਇਹ ਤੀਸਰੀ ਕਿਸਮ ਖਾਸ ਸਮਿਆਂ 'ਤੇ ਆਪਣੇ ਉੱਪਰ ਔਰ ਦੂਸਰਿਆਂ ਉੱਪਰ ਤਾਸੀਰ ਵਿੱਚ ਜ਼ਬਰਦਸਤ ਹੁੰਦੀ ਹੈ ਅਤੇ ਥੋੜ੍ਹਾ ਬਹੁਤ ਹਰ ਇੱਕ ਉੱਤੇ ਅਸਰ ਕਰਦੀ ਹੈ। ਰਾਗ ਇੱਕ ਪੰਗਾਰ ਦੇਣੇ ਵਾਲੀ, ਦਿਲ ਨੂੰ ਨਰਮ ਕਰਨ ਵਾਲੀ ਸ਼ੈ ਹੈ। ਜਿਸ ਵੇਲੇ ਮਨ ਸਖਤ ਹੋਵੇ, ਇਸ ਉੱਤੇ ਚੰਗੇ ਖਿਆਲਾਂ ਨੂੰ ਉੱਕਰਨਾ ਬੜੀ ਔਖੀ ਗੱਲ ਹੈ। ਪਰ ਜਦ ਮਨ ਨਰਮ ਹੋਇਆ ਹੋਵੇ, ਉਸ ਵੇਲੇ ਚੰਗੇ ਖਿਆਲਾਂ ਨੂੰ ਇਸ ਉੱਪਰ ਉੱਕਰਨਾ ਸੌਖਾ ਹੁੰਦਾ ਹੈ।